ਕਬੀਰ ਜੀ ਕਹਿੰਦੇ ਤੈਨੂੰ ਕਿਹਨੇ ਕਹਿਤਾ ਰੱਬ ਹੀਰਿਆਂ ਮੋਤੀਆਂ ਵੱਟੇ ਮਿਲਦਾ, ਫਿਰ ਤਾਂ ਤੇਰੇ ਵਰਗੇ ਰਾਜਿਆਂ ਦੇ ਕੋਲ ਹੀ ਹੋਵੇ ਰੱਬ। ਕਹਿੰਦੇ ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਰੱਬ ਮਿਲਦਾ ਮਨ ਦੇ ਕੇ, ਤਾਜ ਅਭਿਮਾਨ ਲੇਹੋ ਮਨ ਮੋਲ, ਹੰਕਾਰ ਛੱਡ ਕੇ ਆਪਣਾ ਮਨ ਦੇ ਦੇ ਤੇ ਫਿਰ ਤੈਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਣੀ। ਤਨ ਮਨ ਧਨ ਆਪਣਾ ਸੇਵਾ ਦੇ ਵਿੱਚ ਲਾ ਦੇ, ਫਿਰ ਪ੍ਰਾਪਤੀ ਹੈ। ਰਾਮ ਨਾਮ ਹਿਰਦੇ ਮਹਿ ਤੋਲ, ਵਾਹਿਗੁਰੂ ਦੇ ਨਾਮ ਨੂੰ ਹਿਰਦੇ ਚ ਵਿਚਾਰ ਤੋਲ ਕੇ ਦੇਖ ਕਿੰਨਾ ਕੁ ਵੱਡਾ ਹੈ ਨਾਮ। ਲਾਦ ਖੇਪ ਸੰਤ ਹੈ ਸੰਗ ਚਾਲ, ਇਹ ਨਾਮ ਰੂਪੀ ਖੇਪ ਵੱਖਰ ਨੂੰ ਲੱਦ ਕੇ ਸੰਤਾਂ ਦੇ ਨਾਲ ਚੱਲ ਪਰਲੋਕ ਨੂੰ, ਸੰਤਾਂ ਦੇ ਨਾਲ ਵਰਤ ਇੱਥੇ ਰਹਿੰਦੇ ਹੋਏ ਦੁਨੀਆਂ ਦੇ ਵਿੱਚ। ਅਵਰ ਤਿਆਗ ਵਿਖਿਆ ਜੰਜਾਲ, ਹੋਰ ਜਿੰਨੇ ਵੀ ਮਾਇਆ ਦੇ ਜੰਜਾਲ ਨੇ ਸਾਰੇ ਹੀ ਤਿਆਗ ਦੇ। ਇੱਥੇ ਆ ਕੇ ਮਹਾਰਾਜ ਤੁਹਾਡਾ ਸਾਡਾ ਮੇਲ ਨਹੀਂ ਬਣਦਾ, ਮਾਇਆ ਦੇ ਮਸਾਂ ਤਾਂ ਅਸੀਂ ਬਣਾਈਆਂ ਚੀਜ਼ਾਂ, ਫਿਰ ਤਿਆਗ ਕਿਵੇਂ ਦਈਏ। ਮਹਾਰਾਜ ਕਹਿੰਦੇ ਨੇ ਮੇਰੀ ਗੱਲ ਨੂੰ ਸਮਝੋ, ਮੈਂ ਕਹਿ ਰਿਹਾ ਕਿ ਹਿਰਦੇ ਵਿੱਚੋਂ ਤਿਆਗ ਦਿਓ ਤੇ ਸਰੀਰ ਕਰਕੇ ਕੰਮ ਲਈ ਜਾਓ। ਮਨ ਵਿੱਚ ਤੈਨੂੰ ਮਾਇਆ ਵਸਾਉਣ ਨੂੰ ਮੈਂ ਕਦੋਂ ਕਿਹਾ ਸੀ? ਤੈਨੂੰ ਕਿਹਾ ਸੀ ਇਹ ਮਾਇਆ ਸਰੀਰ ਤੱਕ ਸੀਮਤ ਹੈ, ਸਰੀਰ ਕਰਕੇ ਕੰਮ ਲੈਣਾ ਮਾਇਆ ਤੋਂ। ਅਵਰ ਤਿਆਗ ਵਿਖਿਆ ਜੰਜਾਲ, ਹੋਰ ਜਿਹੜੇ ਵਿਸ਼ਿਆਂ ਦੇ ਜੰਜਾਲ ਨੇ ਜਿਨ੍ਹਾਂ ਚ ਜ਼ਿਆਦਾ ਹੀ ਫਸਿਆ ਹੋਇਆ, ਇਹ ਵਿਸ਼ੇ ਵਿਕਾਰ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਤਿਆਗ ਦੇ ਦਿਲ ਦੇ ਅੰਦਰੋਂ। ਦਿਲ ਵਿੱਚ ਤਾਂ ਆਪਾਂ ਨਾਮ ਨੂੰ ਵਸਾਉਣਾ ਹੈ ਤੇ ਬਾਰ ਬਾਰ ਬਾਕੀ ਦੀਆਂ ਚੀਜ਼ਾਂ ਨੂੰ ਵਸਾਉਣਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਜਿਵੇਂ ਕਾਰ ਆਪਾਂ ਕਮਰੇ ਚ ਨਹੀਂ ਜਾਂਦੇ ਆਪਣੇ, ਕਾਰ ਤਾਂ ਬਾਹਰ ਹੀ ਖੜੀ ਕਰਦੇ, ਜਿੱਥੇ ਦੇ ਯੋਗ ਜਿਹੜੀ ਚੀਜ਼ ਹੁੰਦੀ ਆ ਉੱਥੇ ਹੀ ਖੜੀ ਕਰਦੇ ਹਾਂ। ਸੌਣ ਵਾਲੇ ਕਮਰੇ ਵਿੱਚ ਤਾਂ ਆਪਾਂ ਹੀ ਜਾਂਦੇ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਪਦਾਰਥ ਨੇ ਇਹਨਾਂ ਦੀ ਬਾਹਰ ਲੋੜ ਹੈ, ਸੋਫਾ ਹੈ ਬੈਠਣ ਵਾਸਤੇ ਹੈ, ਤੈਨੂੰ ਮੈਂ ਇਹ ਨਹੀਂ ਕਿਹਾ ਸੋਫੇ ਨੂੰ ਦਿਲ ਚ ਬਿਠਾ, ਕਿਉਂਕਿ ਲਿਆਂਦਾ ਜ਼ਿਆਦਾ ਮਹਿੰਗਾ, ਉਹ ਦਿਲ ਚ ਬਿਠਾ ਲਿਆ ਵੀ ਅਸੀਂ ਇੰਨੇ ਹਜ਼ਾਰ ਦਾ ਲਿਆਂਦਾ। ਫਰਿੱਜ ਲਿਆਂਦਾ ਉਹ ਵੀ ਦਿਲ ਚ ਵਸਾ ਲਿਆ। ਫਰਿੱਜ ਤਾਂ ਪਾਣੀ ਠੰਡਾ ਕਰਨ ਦੀ ਇੱਕ ਸਧਾਰਨ ਲੋਹੇ ਦੀ ਮਸ਼ੀਨ ਜੀ ਬਣੀ ਹੋਈ ਹੈ, ਤੂੰ ਉਹਨੂੰ ਮਨ ਚ ਵਸਾ ਲਿਆ। ਕਾਰ ਮਨ ਚ ਰੱਖ ਲਈ, ਬੱਚਿਆਂ ਨੂੰ ਮਨ ਚ ਵਸਾ ਲਿਆ, ਹੀਰੇ ਮੋਤੀ ਮਨ ਚ ਵਸਾ ਲਏ, ਸਾਰੀਆਂ ਚੀਜ਼ਾਂ ਮਨ ਦੇ ਅੰਦਰ ਵਸਾ ਲਈਆਂ ਤੇ ਬਾਕੀ ਜਿਹੜਾ ਨਾਮ ਸੀ ਉਹ ਹਿਰਦੇ ਚ ਵਸਾਇਆ ਨਹੀਂ। ਮਹਾਰਾਜ ਕਹਿੰਦੇ ਨੇ ਜਿਹੜੀਆਂ ਚੀਜ਼ਾਂ ਤੋਂ ਆਪਾਂ ਕੰਮ ਲੈਣਾ, ਜਿੱਥੇ ਜਿੱਥੇ ਤੱਕ ਉਹਨਾਂ ਦੀ ਹੱਦ ਹੈ ਉੱਥੇ ਤੱਕ ਉਹਨਾਂ ਨੂੰ ਸੀਮਤ ਰਹਿਣ ਦਿਓ, ਚੀਜ਼ਾਂ ਨੂੰ ਮਨ ਚ ਨਾ ਵਸਾਓ ਆਪਣੇ। ਮਨ ਵਿੱਚ ਨਾਮ ਨੂੰ ਵਸਾਓ ਤੇ ਚੀਜ਼ਾਂ ਤੋਂ ਸਿਰਫ ਕੰਮ ਲੈਣਾ ਬਸ। ਜੇ ਤੂੰ ਇਉਂ ਤਿਆਗ ਦੇਂਗਾ ਨਾ ਵਿਖਿਆ ਜੰਜਾਲ, ਨਾਮ ਨੂੰ ਜਪੀ ਜਾਏਗਾ ਹਿਰਦੇ ਚ ਵਸਾ ਕੇ। ਧੰਨ ਧੰਨ ਕਹੇ ਸਭ ਕੋਏ, ਫਿਰ ਤੈਨੂੰ ਸਾਰੀ ਦੁਨੀਆਂ ਕਹੇਗੀ ਧੰਨ ਹੈ ਧੰਨ ਹੈ। ਬਈ ਐਵੇਂ ਤਾਂ ਨਹੀਂ ਧੰਨ ਕਹਿ ਦਿੰਦੇ ਆਪਾਂ ਕਿਸੇ ਨੂੰ, ਕਿਉਂਕਿ ਆਪਾਂ ਖੁਦ ਇੰਨਾ ਕਰਮ ਕਰ ਨਹੀਂ ਸਕਦੇ, ਕਿਉਂਕਿ ਮਨ ਵਿੱਚੋਂ ਮਾਇਆ ਨੂੰ ਆਪਾਂ ਕੱਢ ਨਹੀਂ ਸਕਦੇ, ਪਦਾਰਥਾਂ ਨੂੰ ਨਹੀਂ ਕੱਢ ਸਕਦੇ। ਇਸੇ ਕਰਕੇ ਲੋਕ ਮਹਾਤਮਾ ਦੇ ਚਰਨਾਂ ਤੇ ਜਾ ਕੇ ਸਿਰ ਰੱਖ ਦਿੰਦੇ ਨੇ, ਕਿਉਂ ਵੀ ਤੂੰ ਤਨ ਹੈ। ਤੇ ਅਸੀਂ ਸਾਰੀ ਜ਼ਿੰਦਗੀ ਲਾ ਦਿੱਤੀ, ਸਾਡੇ ਹਿਰਦੇ ਚੋਂ ਪਦਾਰਥ ਨਹੀਂ ਨਿਕਲ ਸਕੇ, ਨਾਮ ਨਹੀਂ। ਜੇ ਮਹਾਰਾਜ ਕਹਿੰਦੇ ਨੇ ਸਾਰਾ ਕੁਝ ਤਿਆਗ ਕੇ ਹਿਰਦੇ ਚ ਨਾਮ ਵਸਾਏਗਾ, ਮੁੱਖ ਉਜਲ ਹਰ ਦਰ ਗਹਿ ਸੋਏ, ਤੇਰਾ ਮੁੱਖ ਉਜਲਾ ਹੋਵੇਗਾ ਇਸ ਲੋਕ ਵਿੱਚ ਵੀ, ਹਰੀ ਦੀ ਦਰਗਾਹ ਦੇ ਵਿੱਚ ਤੇਰੀ ਸੋਭਾ ਬਣੇਗੀ, ਉੱਥੇ ਜਾ ਕੇ ਤੈਨੂੰ ਸਾਰੇ ਲੋਕ ਸੋਭਾ ਦੇਣਗੇ। ਇਹ ਬੜੀ ਵੱਡੀ ਗੱਲ ਹੈ। ਇੱਥੇ ਤਾਂ ਹਰੇਕ ਨੂੰ ਸੋਭਾ ਮਿਲ ਜਾਂਦੀ ਹੈ, ਕਿਉਂ ਚਾਰ ਪੈਸੇ ਖਰਚੋ ਤਾਂ ਵੀ ਸੋਭਾ ਹੋ ਜਾਂਦੀ ਬੰਦੇ ਨੇ, ਪਰ ਸਵਾਦ ਤਾਂ ਜੇ ਪਰਲੋਕ ਵਿੱਚ ਸੋਭਾ ਲੈ ਕੇ ਦਿਖਾਓ, ਉੱਥੇ ਕੋਈ ਦੁੱਕੀ ਵੱਟੇ ਨਹੀਂ ਪੁੱਛਦਾ ਕਿਸੇ ਨੂੰ। ਰਾਜੇ ਮਹਾਰਾਜੇ ਛੋਟੇ ਮੋਟੇ ਬੰਦੇ ਤਾਂ ਗੱਲ ਛੱਡੋ, ਰਾਜੇ ਮਹਾਰਾਜੇ ਉੱਥੇ ਇਉਂ ਖੜੇ ਨੇ ਜਿਵੇਂ ਮੰਗਤੇ ਖੜੇ ਹੁੰਦੇ ਨੇ, ਕੋਈ ਨਹੀਂ ਪੁੱਛਦਾ। ਜਿਨ੍ਹਾਂ ਨੂੰ ਲੋਕ ਇੱਥੇ ਦੁਨੀਆਂ 'ਚ ਕਹਿੰਦੇ ਨੇ ਇਹ ਕੰਗਾਲ ਜਿਹਾ ਕਿੱਧਰੋਂ ਆ ਗਿਆ, ਉਹਨੂੰ ਉੱਥੇ ਰਾਜੇ ਮਹਾਰਾਜਿਆਂ ਵਾਂਗੂ ਪੂਜਦੇ ਨੇ, ਕਿਉਂਕਿ ਉਹਨੇ ਨਾਮ ਜਪਿਆ। ਇਹੋ ਵਾਪਾਰ ਬਿਰਲਾ ਵਾਪਾਰ ਹੈ, ਪਰ ਇਹ ਜਿਹੜਾ ਵਾਪਾਰ ਹੈ ਇਹ ਬਿਰਲਾ ਬੰਦਾ ਹੀ ਕਰਦਾ ਹੈ। ਨਾਮ ਦਾ ਵਪਾਰ, ਨਾਮ ਦਾ ਵਪਾਰੀ ਦੇਖਣ ਨੂੰ ਸਿੱਧਾ ਸਾਦਾ ਜਿਹਾ ਲੱਗਦਾ ਹੁੰਦਾ, ਇਸੇ ਕਰਕੇ ਦੁਨੀਆਂ ਵਾਲੇ ਉਹਨੂੰ ਪਸੰਦ ਨਹੀਂ ਕਰਦੇ। ਕਹਿੰਦੇ ਇਹ ਕਿੱਧਰੋਂ ਆ ਗਿਆ, ਮੈਲਾ ਕੁਚੈਲਾ ਜਿਹਾ ਆ ਗਿਆ ਕਿਸ ਪਾਸਿਓਂ। ਸੋ ਇਸ ਪ੍ਰਕਾਰ ਕਹਿੰਦੇ ਨੇ ਕਿ ਇਹ ਜਿਹੜਾ ਮੈਲਾ ਕੁਚੈਲਾ ਹੈ, ਮੈਲਾ ਕੁਚੈਲਾ ਜਿਹੜਾ ਹੈ ਇਹ ਕਿੱਧਰੋਂ ਆ ਗਿਆ। ਆਈਓ ਫਿਰ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਤਾਈਓ ਫਿਰ ਕਿਹਾ ਜਾਂਦਾ ਇਹਨੂੰ ਕੱਪੜੇ ਪਾਉਣ ਦੀ ਅਕਲ ਨਹੀਂ, ਇਹਨੂੰ ਖਾਣ ਦੀ ਅਕਲ ਨਹੀਂ, ਸੁਸਾਇਟੀ ਚ ਬਹਿਣ ਦੀ ਅਕਲ ਨਹੀਂ, ਇਹ ਸਿੱਧਾ ਜਿਹਾ ਬੰਦਾ। ਉਹਨੂੰ ਕਹਿਣਗੇ ਇਹ ਘਾਹ ਖਾਣਾ ਕਿੱਧਰੋਂ ਆ ਗਿਆ, ਇਹ ਕੁਛ ਖਾਂਦਾ ਨਹੀਂ ਪੀਂਦਾ ਨਹੀਂ, ਕਿਉਂਕਿ ਨਾਮ ਜਪਣ ਵਾਲੇ ਦਾ ਮਾਰਗ ਹੀ ਵੱਖਰਾ ਹੈ ਸੰਸਾਰ ਨਾਲੋਂ। ਇਹਨੂੰ ਪਹਿਰਨ ਦਾ ਪਤਾ ਨਹੀਂ ਹੈ, ਇਹਨੂੰ ਫਲਾਨੀ ਨੌਲੇਜ ਨਹੀਂ ਹੈ। ਉਹ ਨੌਲੇਜ ਤਾਂ ਸਾਰੀ ਹੁੰਦੀ ਹੈ ਤੁਹਾਡੇ ਨਾਲੋਂ ਵੱਧ। ਕਿੰਨੀ ਨੌਲੇਜ ਹੈ ਇੱਕ ਬ੍ਰਹਮ ਗਿਆਨੀ ਨੂੰ ਜਾਂ ਇੱਕ ਰੱਬ ਦੇ ਪਿਆਰੇ ਨੂੰ। ਭਾਈ ਗੁਰਦਾਸ ਜੀ ਕਹਿੰਦੇ 100 ਜੱਟਾਂ ਦਾ ਮੁੰਡਾ ਇਕੱਠਾ ਕਰੀਏ ਤਾਂ ਇੱਕ ਬਾਣੀਆਂ ਦਾ ਮੁੰਡਾ ਇੰਨਾ ਚਲਾਕ ਹੁੰਦਾ, 100 ਬਾਣੀਆਂ ਦਾ ਬੱਚਾ ਇਕੱਠਾ ਕਰੀਏ ਤਾਂ ਇੱਕ ਸੁਨਿਆਰੇ ਦਾ ਬੱਚਾ ਇੰਨਾ ਤੇਜ਼ ਹੁੰਦਾ। ਬਹੁਤੇ ਤੇਜ਼ ਹੁੰਦੇ ਦਿਮਾਗ ਉਹਨਾਂ ਦੇ। 100 ਸੁਨਿਆਰੇ ਦਾ ਬੱਚਾ ਇਕੱਠਾ ਕਰ ਲਈਏ ਤਾਂ ਇੱਕ ਰਾਜੇ ਦਾ ਬੱਚਾ ਉਹਦੇ ਬਰਾਬਰ ਹੁੰਦਾ, ਉਹਦਾ ਦਿਮਾਗ ਇੰਨਾ ਹੁੰਦਾ। 100 ਰਾਜੇ ਦਾ ਬੱਚਾ ਇਕੱਠਾ ਕਰੀਏ ਤਾਂ ਇੱਕ ਵੇਸਵਾ ਦਾ ਪੁੱਤਰ ਹੀ ਉਹਦੇ ਬਰਾਬਰ ਬੜਾ ਹੈ। ਭਾਈ ਗੁਰਦਾਸ ਕਹਿੰਦੇ ਜੇ 100 ਵੇਸਵਾ ਦਾ ਪੁੱਤਰ ਇਕੱਠਾ ਕਰ ਲਈਏ, ਇੱਕ ਭਗਤ ਦਾ ਦਿਮਾਗ ਇੰਨਾ ਜ਼ਿਆਦਾ ਹੁੰਦਾ, ਨੌਲੇਜ ਇੰਨੀ ਜ਼ਿਆਦਾ ਹੁੰਦੀ ਕਿ ਤਿੰਨਾਂ ਲੋਕਾਂ ਦਾ ਗਿਆਨ ਹੁੰਦਾ ਹੈ। ਪਰ ਬਾਹਰੋਂ ਦੇਖਣ ਨੂੰ ਇੰਨੇ ਸਿੱਧੇ ਸਾਦੇ ਹੁੰਦੇ ਨੇ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਇਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਆਪਾਂ ਦੁਨੀਆਂ ਨੂੰ ਖਿੱਚਣ ਵਾਸਤੇ ਆਪਣੇ ਵੱਲ ਬਾਹਰ ਸੋਹਣੇ ਕੱਪੜੇ ਪਾਉਂਦੇ ਹਾਂ, ਦੁਨੀਆਂ ਦੇਖੇ ਵੀ ਬੜਾ ਸੋਹਣਾ ਆਦਮੀ ਹੈ, ਅੱਛਾ ਪੜ੍ਹਿਆ ਲਿਖਿਆ ਐਜੂਕੇਟਡ ਬੰਦਾ, ਇਹਨੂੰ ਸੁਸਾਇਟੀ 'ਚ ਬਹਿਣ ਖਾਣ ਪੀਣ ਖਿਲਾਉਣ ਦਾ ਪਤਾ। ਮਕਾਨ ਚੰਗਾ ਤਾਂ ਬਣਾਉਣੇ ਕਿ ਦੁਨੀਆਂ ਖਿੱਚੀ ਜਾਵੇ, ਲੋਕ ਖੜ ਖੜ ਕੇ ਮੇਰੀ ਕੋਠੀ ਦੇਖਣ। ਆਪਾਂ ਜਿੰਨਾ ਵੀ ਕਰਮ ਕਰਦੇ ਹਾਂ ਲੋਕਾਂ ਨੂੰ ਖੁਸ਼ ਕਰਨ ਲਈ, ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ, ਪਰ ਵਾਹਿਗੁਰੂ ਨੂੰ ਖਿੱਚਣ ਲਈ, ਵਾਹਿਗੁਰੂ ਨੂੰ ਪ੍ਰਾਪਤ ਕਰਨ ਲਈ ਆਪਣਾ ਇਹਨਾਂ 'ਚ ਕੋਈ ਕੰਮ ਨਹੀਂ ਹੈ। ਰੱਬ ਦੇ ਪਿਆਰੇ ਦੁਨੀਆਂ ਨੂੰ ਤਾਂ ਕਹਿੰਦੇ ਪਰੇ ਕਰੀਏ ਕਿਸੇ ਢੰਗ ਨਾਲ ਇਹਨਾਂ ਨੂੰ, ਇਸ ਕਰਕੇ ਉਹ ਕੱਪੜੇ ਸਾਦੇ ਜੇ ਪਾਉਂਦੇ ਨੇ, ਸਾਦਾ ਜਿਹਾ ਮਕਾਨ ਹੈ। ਕਿਉਂਕਿ ਲੋਕ ਅਮੀਰ ਦੇ ਮੰਗਰ ਜ਼ਿਆਦਾ ਲੱਗਦੇ, ਗਰੀਬ ਮੰਗਰ ਕੋਈ ਲੱਗਦਾ ਨਹੀਂ। ਰੱਬ ਦੇ ਪਿਆਰੇ ਕਹਿੰਦੇ ਚੰਗਾ ਮੇਰਾ ਖਹਿੜਾ ਛੱਡ ਕੇ ਚਲੇ ਗਏ। ਇਸੇ ਕਰਕੇ ਤਾਂ ਦੁਨੀਆਂ ਪਰੇ ਨੂੰ ਭਜਦੀ ਹੈ, ਉਹ ਕਹਿੰਦੇ ਨੇ ਮੇਰਾ ਵਾਹਿਗੁਰੂ ਮੇਰੇ ਤੇ ਖੁਸ਼ ਹੋ ਜਾਏ, ਮੇਰਾ ਵਾਹਿਗੁਰੂ ਪਦਾਰਥਾਂ ਤੇ ਖੁਸ਼ ਨਹੀਂ ਹੁੰਦਾ। ਵਾਹਿਗੁਰੂ ਕਿਸੇ ਦੀ ਕਾਰ ਕੋਠੀ ਦੇਖ ਕੇ ਨਹੀਂ ਖਿੱਚਿਆ ਜਾਂਦਾ, ਵਾਹਿਗੁਰੂ ਤਾਂ ਇਹ ਦੇਖਦਾ ਕਿ ਤੜਕੇ ਅੰਮ੍ਰਿਤ ਵੇਲੇ ਉੱਠਿਆ ਹੈ। ਬਸਤਾ ਤੁੰਟੀ ਝੋਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪ੍ਰਮਿੰਨਾ। ਹੁਣ ਮਹਾਰਾਜ ਜੀ ਜਿਹੜੀਆਂ ਗੱਲਾਂ ਤੇ ਖੁਸ਼ ਹੁੰਦੇ ਨੇ ਉਹ ਤੇ ਦੁਨੀਆਂ ਖੁਸ਼ ਨਹੀਂ ਹੁੰਦੀ, ਜੀ ਤੇ ਦੁਨੀਆਂ ਖੁਸ਼ ਹੁੰਦੀ ਉਹ ਤੇ ਵਾਹਿਗੁਰੂ ਖੁਸ਼ ਨਹੀਂ ਹੁੰਦੇ। ਤਾਂ ਮਹਾਰਾਜ ਕਹਿੰਦੇ ਦੇਖ ਲਾ ਵੀ ਕਿੱਧਰ ਨੂੰ ਜਾਣਾ ਹੈ, ਤੂੰ ਪਰਮਾਤਮਾ ਨੂੰ ਖੁਸ਼ ਕਰਨਾ ਜਾਂ ਦੁਨੀਆਂ ਨੂੰ ਖੁਸ਼ ਕਰਨਾ। ਲੋਕ ਪਤੀਣਾ ਕਛੂ ਨਾ ਪਾਈਐ ਨਾ ਹੀ ਰਾਮ ਇਆਣਾ, ਰੱਬ ਕੋਈ ਬੱਚਾ ਨਹੀਂ। ਦੁਨੀਆਂ ਨੂੰ ਤਾਂ ਖੁਸ਼ ਕਰ ਲਵਾਂਗੇ, ਦੁਨੀਆਂ ਨੂੰ ਖੁਸ਼ ਕਰਨਾ ਕੋਈ ਔਖਾ ਨਹੀਂ ਹੈ। ਇਹ ਦੁਨੀਆਂ 4 ਦਿਨ ਤੇਰੀ ਬੱਲੇ ਬੱਲੇ ਕਰ ਦੇਗੀ, ਪਰ ਕੱਲ ਨੂੰ ਤੈਨੂੰ ਕਿਸੇ ਨੇ ਪੁੱਛਣਾ ਨਹੀਂ। ਇਹੋ ਵਾਪਾਰ ਬਿਰਲਾ ਵਾਪਾਰ ਹੈ, ਨਾਨਕ ਤਾਕੈ ਸਦ ਬਲਿਹਾਰ। ਇਹ ਰਾਮ ਦੇ ਨਾਮ ਦਾ ਵਪਾਰ ਕੋਈ ਬਿਰਲਾ ਬਿਰਲਾ ਵਿਅਕਤੀ ਕਰਦਾ। ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਬਲਿਹਾਰ ਜਾਵਾਂ ਤਾਂ ਇੱਥੋਂ, ਬੜੀ ਵੱਡੀ ਗੱਲ ਹੈ ਬਈ ਇੰਨਾ ਵੱਡਾ ਸਰਟੀਫਿਕੇਟ ਮਿਲਦਾ ਗੋਲਡ ਮੈਡਲ ਮਿਲ ਰਿਹਾ ਉਹ ਵੀ ਗੁਰੂ ਨਾਨਕ ਦੇਵ ਜੀ ਕੋਲੋਂ ਉਹ ਲੋਕ ਸੰਸਾਰ ਦੇ ਚ ਇੰਨੀਆਂ ਖੇਡਾਂ ਕਰਨ ਜਾਂਦੇ ਨੇ ਸਿਰ ਤੋੜ ਯਤਨ ਕਰਦੇ ਨੇ ਗੋਲਡ ਮੈਡਲਿਸਟ ਬਣਨਾ ਮੈਂ ਬਈ ਮੈਨੂੰ ਉੱਥੇ ਸਟੇਜ ਤੇ ਖੜ ਕੇ ਮੇਰੀ ਫੋਟੋ ਆ ਜੇ ਅਖਬਾਰ ਚ ਆ ਜੇ ਟੀਵੀ ਚ ਆ ਜੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਆਓ ਮੈਂ ਗੋਲਡ ਮੈਡਲ ਦਿੰਦਾ ਤੁਹਾਨੂੰ ਮੈਂ ਥਾਪੜਾ ਦਿੰਦਾ ਤੁਹਾਨੂੰ ਇਹੋ ਵਪਾਰ ਬਿਰਲਾ ਵਪਾਰ ਹੈ ਨਾਨਕ ਤਾਕ ਹੈ ਸਦ ਬਲਿਹਾਰ ਹੈ ਉਹ ਦੁਨੀਆਂ ਦਾ ਹੋਰ ਕੋਈ ਬੰਦਾ ਬਲਿਹਾਰ ਜਾਵੇ ਤਾਂ ਵੱਖਰੀ ਗੱਲ ਹੈ ਗੁਰੂ ਨਾਨਕ ਦੇਵ ਜੀ ਤੋਂ ਬਲਿਹਾਰ ਜਾਣੋ ਕਿੰਨਾ ਵੱਡਾ ਵਿਅਕਤੀ ਹੋਏਗਾ ਮਹਾਰਾਜ ਕਹਿੰਦੇ ਹਾਂ ਕੁਰਬਾਨੇ ਜਾਓ ਮਿਹਰਬਾਨਾ ਹਾਂ ਕੁਰਬਾਨੇ ਜਾਓ ਤਿਨਾਂ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾਂ ਕਹਿ ਹਾਂ ਸਦ ਕੁਰਬਾਨੇ ਜਾਓ ਚਰਨ ਸਾਧ ਕੇ ਧੋਏ ਧੋਏ ਪੀਓ ਕਹਿੰਦੇ ਸਾਧੂ ਦੇ ਭਾਵ ਸਤਿਗੁਰੂ ਦੇ ਚਰਨ ਇਹ ਹੁਣ ਪੁਰਾਣੀ ਮਰਿਆਦਾ ਆ ਗਈ ਪੰਜਵੇਂ ਪਾਤਸ਼ਾਹ ਨੇ ਪਾਠ ਲਿਖਿਆ ਨੌ ਸਰੂਪਾਂ ਤੱਕ ਚਰਨ ਪਹੁਲ ਦੀ ਪ੍ਰਾਪਤੀ ਹੁੰਦੀ ਨਹੀਂ ਨੌ ਸਰੂਪਾਂ ਤੱਕ ਚਰਨ ਧੋ ਕੇ ਫਿਰ ਚਰਨ ਪਹੁਲ ਦਿੰਦੇ ਸੀ ਖੰਡੇ ਬਾਟੇ ਦਾ ਅੰਮ੍ਰਿਤ ਦਸਵੇਂ ਪਾਤਸ਼ਾਹ ਨੇ ਛਕਾਇਆ ਇੱਕ ਤੇ ਉਦੋਂ ਦੀ ਮਰਿਆਦਾ ਇਹ ਹੈ ਕਿ ਜੀ ਕਰਦਾ ਸਤਿਗੁਰ ਕੇ ਚਰਨ ਧੋਏ ਧੋਏ ਪੀਵਾਂ ਸਧਾਰਨ ਵਿਅਕਤੀ ਲਈ ਹੋਰ ਗੱਲ ਹੈ ਪਰ ਜਿੱਥੇ ਪਿਆਰ ਹੁੰਦਾ ਜਿੱਥੇ ਪ੍ਰੇਮ ਹੁੰਦਾ ਵੈਸੇ ਆਪਾਂ ਕਿਸੇ ਦੇ ਪੈਰਾਂ ਨੂੰ ਚੁੰਮ ਨਹੀਂ ਸਕਦੇ ਕਿਉਂਕਿ ਆਪਾਂ ਕਹਿੰਦੇ ਪੈਰ ਗੰਦੇ ਹੈ ਪਰ ਜਿਹੜੇ ਨਿੱਕੇ ਨਿੱਕੇ ਬੱਚੇ ਚੁੱਕੇ ਹੁੰਦੇ ਮਾਵਾਂ ਨੇ ਦੋ ਮਹੀਨੇ ਦਾ ਤਿੰਨ ਮਹੀਨੇ ਉਹਦੇ ਪੈਰ ਬੜੇ ਸੋਹਣੇ ਲੱਗਦੇ ਮਾਂ ਪਿਆਰ ਨਾਲ ਉਹਦੇ ਪੈਰਾਂ ਨੂੰ ਹੀ ਚੁੰਮੀ ਜਾਂਦੀ ਰਹਿੰਦੀ ਆਪਣੇ ਬੱਚੇ ਨਾਲ ਪਿਆਰ ਹੈ ਜਿੱਥੇ ਪਿਆਰ ਹੈ ਉੱਥੇ ਸਭ ਕੁਝ ਹੈ ਜਿੱਥੇ ਪ੍ਰੇਮ ਹੀ ਨਹੀਂ ਉੱਥੇ ਕੁਝ ਵੀ ਨਹੀਂ ਹੈ ਉੱਥੇ ਨਫ਼ਰਤ ਹੈ ਜਿੱਥੇ ਪ੍ਰੇਮ ਹੈ ਆਓ ਮਹਾਰਾਜ ਕਹਿੰਦੇ ਨੇ ਹੁਣ ਭਾਈ ਮਰਿਆਦਾ ਇਹ ਬਣਾ ਤੀ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਚਰਨ ਸਾਧ ਕੇ ਧੋਏ ਧੋਏ ਪੀਓ ਸਤਿਗੁਰੂ ਦੇ ਚਰਨ ਧੋ ਧੋ ਕੇ ਪੀਣੇ ਕਿਹੜੇ ਜਿਹੜੇ ਕਹਿਣਾ ਵਾਹਿਗੁਰੂ 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 ਹੁਣ ਇਹ ਚਰਨ ਧੋ ਕੇ ਪੀਣੇ ਨੇ ਅਰਪ ਸਾਧ ਕਉ ਆਪਣਾ ਜੀਉ ਸਤਿਗੁਰੂ ਜੀ ਨੂੰ ਸਾਰਾ ਕੁਝ ਆਪਣਾ ਜੀਵ ਆਤਮਾ ਤੱਕ ਅਰਪਣ ਕਰ ਦਿਓ ਰੱਬ ਦੇ ਪਿਆਰਾਂ ਦਾ ਵੀ ਇਹੀ ਹਾਲ ਹੈ ਰੱਬ ਦੇ ਪਿਆਰਾਂ ਦੇ ਚਰਨ ਧੋ ਧੋ ਪੀਏ ਜੀ ਕਰਦਾ ਇਹ ਇੱਕ ਸ਼ਰਧਾ ਦਾ ਅੱਖਰ ਹੈ ਆਓ ਜੀ ਤੁਹਾਡੇ ਚਰਨ ਧੋ ਧੋ ਪੀਵਾਂਗੇ ਅਸੀਂ ਇਹ ਇੱਕ ਵੱਧ ਤੋਂ ਵੱਧ ਸਤਿਕਾਰਯੋਗ ਅੱਖਰ ਹੈ ਸਾਧ ਸੰਗਤ ਦੇ ਚਰਨ ਧੋਣੇ ਜਦੋਂ ਪੈਰਵਾਂ ਨੇ ਪਾਣਵਾਂ ਨੇ ਮਿਲ ਕੇ ਜੱਗ ਕੀਤਾ ਪਾਣਵਾਂ ਨੇ ਤਾਂ ਉਸ ਵਕਤ ਕਹਿਣ ਲੱਗੇ ਹਰੇਕ ਦੀ ਆਪੋ ਆਪਣੀ ਡਿਊਟੀ ਲੱਗੀ ਸੇਵਾ ਲੱਗੀ ਕ੍ਰਿਸ਼ਨ ਜੀ ਨੂੰ ਕਹਿੰਦੇ ਤੁਸੀਂ ਕੀ ਸੇਵਾ ਕਰੋਗੇ ਕ੍ਰਿਸ਼ਨ ਜੀ ਕਹਿਣ ਲੱਗੇ ਵੀ ਜਿੰਨੇ ਲੋਕ ਆਉਣਗੇ ਜੱਗ ਛਕਣ ਮੈਂ ਸਾਰੇ ਨੇ ਚਰਨ ਧੋਣ ਦੀ ਸੇਵਾ ਲਾਉਂਗਾ ਕ੍ਰਿਸ਼ਨ ਜੀ ਨੇ ਵੱਡੇ ਵੱਡੇ ਗਰਮ ਪਾਣੀ ਦੇ ਕੜਾਹੇ ਰਖਾ ਲਏ ਮਿਕਸ ਕਰਦੇ ਨੇ ਪਾਣੀ ਗੁਣਗੁਣਾ ਜਿਹਾ ਪਾਣੀ ਲੈ ਕੇ ਜਿਹੜਾ ਵੀ ਆਉਂਦਾ ਭਾਈ ਠਹਿਰ ਜਾ ਮੈਂ ਤੇਰੇ ਚਰਨ ਧੋਣੇ ਨੇ ਇਹ ਕਿਤੇ ਛੋਟੀ ਜਿਹੀ ਸੇਵਾ ਨਹੀਂ ਆਪਣੇ ਤਾਂ ਅੱਜ ਕੱਲ੍ਹ ਟਾਈਮ ਨਹੀਂ ਨਾ ਨਹੀਂ ਤਾਂ ਜਿਹੜਾ ਸਾਧ ਸੰਗਤ ਦੇ ਚਰਨ ਧੋਣ ਦਾ ਥਾਂ ਇਹਦਾ ਧੋਣਾ ਸਰਦੀਆਂ ਚ ਗਰਮ ਪਾਣੀ ਪਾਉਣਾ ਵੀ ਜੇ ਜਿੰਨੀ ਵੀ ਤੁਸੀਂ ਸੰਗਤ ਦੀ ਸੇਵਾ ਕਰ ਲਓਗੇ ਉਹ ਬੇਅਰਥ ਨਹੀਂ ਜਾਂਦੀ ਕਦੇ ਵੀ ਸੰਗਤ ਦੇ ਸੁੱਖ ਵਾਸਤੇ ਜਿਹੜੀ ਵੀ ਸੇਵਾ ਕਰ ਦਿਓਗੇ ਕਿਉਂਕਿ ਉਹਦਾ ਡਾਇਰੈਕਟ ਲਿੰਕ ਸਤਿਗੁਰੂ ਨਾਲ ਹੈ ਜੇ ਭਾਈ ਆਦਮ ਨੇ ਪੂਰੀ ਠੰਡ ਵਿੱਚ ਸੁੱਕੀਆਂ ਲੱਕੜਾਂ ਕੱਢ ਕੇ ਬਾਲੀਆਂ ਸੀ ਜਦੋਂ ਤਾਂ ਚੌਥੇ ਪਾਤਸ਼ਾਹ ਨੇ ਖੁਸ਼ ਹੋ ਕੇ ਪੁੱਛਿਆ ਇਹ ਕੌਣ ਸਿੱਖ ਹੈ ਜਿਹਨੇ ਲੱਕੜਾਂ ਬਾਲੀਆਂ ਨੇ ਮੇਰੀ ਸੰਗਤ ਨੂੰ ਖੁਸ਼ ਕੀਤਾ ਤਾਂ ਮਹਾਰਾਜ ਕਹਿੰਦੇ ਨੇ ਭਾਈ ਆਦਮ ਮੰਗ ਕੀ ਮੰਗਦਾ ਜਦ ਪੁੱਤਰ ਦੀ ਦਾਤ ਮੰਗੀ ਤਾਂ ਮਹਾਰਾਜ ਕਹਿੰਦੇ ਸੌ ਜਨਮ ਪਿੱਛੇ ਪੁੱਤਰ ਨਹੀਂ ਸੌ ਜਨਮ ਅੱਗੇ ਨਹੀਂ ਪਰ ਤੂੰ ਸੰਗਤ ਨੂੰ ਖੁਸ਼ ਕੀਤਾ ਹੈ ਮੈਨੂੰ ਖੁਸ਼ ਕੀਤਾ ਹੈ ਜਿਵੇਂ ਬੱਚੇ ਕਈ ਵਾਰ ਸ਼ਰਾਰਤ ਨਾਲ ਕਹਿੰਦੇ ਆ ਬੱਚਾ ਖੁਸ਼ ਰੱਬ ਖੁਸ਼ ਆਹ ਜਿਹੜੇ ਬੱਚੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਕਲਗੀਆਂ ਵਾਲੇ ਦੇ ਬੱਚੇ ਬੈਠੇ ਸਾਧ ਸੰਗਤ ਉਹ ਜੇ ਸਾਧ ਸੰਗਤ ਖੁਸ਼ ਹੋ ਜਾਏ ਤਾਂ ਵਾਹਿਗੁਰੂ ਖੁਸ਼ ਹੋ ਜਾਂਦੇ ਨੇ ਸੋ ਮਹਾਰਾਜ ਨੇ ਭਾਈ ਆਦਮ ਨੂੰ ਕਰਮਾਂ ਵਿੱਚ ਨਾ ਹੁੰਦਿਆਂ ਹੋਇਆਂ ਵੀ ਪੁੱਤਰ ਦੀ ਦਾਤ ਦਿੱਤੀ ਇਸ ਕਰਕੇ ਸੰਗਤ ਦੀ ਸੇਵਾ ਨੂੰ ਪਹਿਲਾਂ ਸੋਚਿਆ ਕਰੋ महाराज कहते ने अर्प साध कहो अपना जीओ अपना जीव आत्मा सतगुरु महाराज नू संतां महात्मा नू अर्पण कर साध की धूर करो इनान सतगुरु महाराज की धूड़ी विच इनान करो दरिया झाड़ो यही धूड़ी है झाड़ू दो बर्तन मांजो साध उपर जाइए कुरबान सतगुरु महाराज जी तो संगत तो साधु महात्मा तो कुरबान जाइए बलिहार जाइए थोड़े तो साध सेवा वड़भागी पाइए सतगुरु की सेवा संगत की सेवा महात्मा की सेवा बड़िया भागा नाल प्राप्त हुंदी है साध संग हर कीर्तन गाई है साध संगत विच बैठ के हरि का जस करिया करो कीर्तन करो कथा करो गुरबाणी पढ़ो अनक विघनते साधु रख साधु सतगुरु महाराज जी अनेक विघना तो गुरसिख नूं बचा के रखते हैं क्योंकि इन्हां नूं पहले ही दिखदा हुंदा ये बड़ी वड्डी चीज है कि इन्हां नूं पहले ही दिखदा महाराज जी नूं कि इस काम लई इस गुरसिख नूं आ विघन पैणा दसदे नहीं हुंदे महात्मा भी नहीं दसदे एवें सुते सिद्ध कहणगे इशारा करके किसी गल का भई तुसी संगत की फलानी चीज की सेवा कर दो जे तो आप समझ गए ना समझे ना समझे उन्हों का मतलब होंगे भी तेनों कोई विघन पैण वाला तू सेवा कर दो सो जिमें महात्मा कह लगे किसी बंदे कोई बाहरों आया श्रद्धालु कह लगे भई अखंड पाठ एक कराओ घरे बाहरों आए हो कहिंदे अच्छा जी कहिंदे देसी घिओ दा लड्डू जलेबियां दा लंगर नाल सारा सोहना लंगर संगत नूं छका दिओ 20,000 रुपया खर्च कर दिओ कहिंदे ठीक है जी उह बंदे अगों शरदा वाले बड़े सी ना नहीं सी करदे 20,000 रुपए दा उन्हां ने सारा खर्चा कर दिता अगले दिन उहदा एक्सीडेंट हुंदा भरतपुर चौंक इत्थों जिहड़ी सरहंद वाली सड़क जांदे आ सरहंद रोड सीधी जाके GT रोड नूं जिथे मिलदी है इत्थे एक्सीडेंट हुंदा ट्रक नाल सीधी टक्कर मोटरसाइकिल दी हुंदी है पर वह पता नहीं की सिस्टम बनाया होया रब ने जदों बचाउणा हुंदा दोवें टायरां दे विचाले मोटरसाइकिल टेढ़ा होकर थल्ले नूं सिरक गया थोड़ियां जिहियां झिटां आईयां उह ट्रक उपर दी लंघ गया पर वह बंदा बच गया मोटरसाइकिल भी बच गया वह बंदा उस वक्त उठ के लग गई महात्मा बाबा अजीत सिंह जी हंसाली वाले महापुरश रहिंदे ने जदों उत्थे पहुंचिया कहना महाराज अज तां पता नहीं की कौतक वरत्या ट्रक मेरे उपर दी लंघ गया मैं फिर भी बच गया कहण लगे 20,000 रुपया ताइयों तेरा खर्चा कराया सी ए 20,000 रुपया PGI च लगना सी तेरा कहने असी तेरा वो बदल के सारा संगत उत्ते लवा दिता इस करके जिहड़ा संगत उत्ते आपां पैसा खर्चदे आ ये डाक्टरां दे नहीं जांदा फिर ये फिर वकीलां दे नहीं जांदा इहनूं फिर चोर नहीं जांदा इहनूं फिर अग नहीं लगदी इहनूं कुछ भी नहीं हुंदा ये जिहड़े लोग दसवंध नहीं ना कढ़दे है उन्हां नूं ये नुकसान झलने पैंदे ने फलाने थां अग लग गई इन्नियां बोरियां सड़ गईयां कणक घट गई पई पई बहुत घट जांदे ने कणक दे क्यों क्यों खाण वालियां चीजां होर बहुत हुंदियां उहनूं जिहड़ियां नज़र नहीं आउंदियां उह की खाण फिर कणक खा के गुजारा करते ने पर जे सिख का दसवंध कढ़िया होवे ना फिर उत्थे शहीदां सिंघां दा पहरा हो जांदा महाराज कहने वो अपनी कणक है फौजो ख्याल रखे दा उस ढेर विचों एक दाणा भी नहीं घटदा फिर इउं महाराज पहरा रखते ने जे आपां दसवंध कढ़ी चलीए तां महाराज का पहरा पक्का अपने घर के उत्ते रहिंदा ते इस घर का नुकसान नहीं होण देना इधरों दसवंध आया होया भाई सारा जे जिथों दसवंध नहीं आया जो बाबे के नंदा है सो बाबर के गह कला है बचित्र नाटक च लिखिया महाराज जी ने जेडे गुरु नानक दे घर नूं दसवंध नहीं कढ़दे उहदा फिर इधर उधर ही तुर जांदा फिर तुरिया जाने एवें चलान हो जाना 2-3,000 भरना पै जाना कहिंदे इहदे नाल तां गुरुद्वारे ही दे दिंदे गुरुद्वारे 5 रुपए की देख कराउणी औखी है तैनूं चलान देना सौखा तैनूं तो इस करके सतगुरु महाराज सच्चे पातशाह कहिंदे ने गुरु घर की सेवा करी जाओ जिहड़ी संगत की सेवा ना ये बड़ी वड्डी चीज है जिन्ना बंदा इस गल ते जे मैं कोई थोनू कह दिया गल तुसी कहोगे पता नहीं इन्नी गल क्यों कहना तुसी करके देखो इत्थे सोने की सेवा होनी है जिन्ना ने सोना नहीं दिता वो दे के देखो ਤੁਹਾਡਾ ਸੋਨਾ ਤੁਹਾਨੂੰ ਹਫ਼ਤੇ 'ਚ ਵਾਪਸ ਮੁੜ ਆਵੇਗਾ ਘਰ, ਦਸ ਦਿਨ 'ਚ ਮੁੜ ਆਏਗਾ, ਮਹੀਨੇ 'ਚ ਮੁੜ ਆਏਗਾ, ਨਾਲੇ ਤਾਂ ਸੇਵਾ ਵੀ ਕਰਵਾ ਲੈਂਦੇ ਸੱਚੇ ਪਾਤਸ਼ਾਹ, ਤੁਸੀਂ ਦੋ ਤੋਲੇ ਦੇ ਦਿਓ, ਦੋ ਤੁਹਾਡਾ ਮੁੜ ਵੀ ਆਏਗਾ, ਨਾਲੇ ਦੋ ਸੇਵਾ, ਕੋਈ ਹੋਰ ਹੀ ਦੇ ਜਾਂਦਾ ਦੋ ਤੋਲੇ ਆ ਕੇ, ਕੋਈ ਨਾ ਕੋਈ ਸਾਧਨ ਬਣ ਜਾਂਦਾ, ਜਿੰਨੀ ਲੰਗਰ 'ਚ ਸੇਵਾ ਕਰਦੇ ਹੋ ਉਨੀ ਵਾਪਸ ਆ ਜਾਂਦੀ। ਇਹ ਘਰ ਦੇ ਵਿੱਚੋਂ ਗੰਦਗੀ ਨਿਕਲਦੀ ਹੈ, ਗੰਦਗੀ ਦਸਵੰਧ ਕੱਢਣਾ ਜਿਹੜਾ ਘਰ ਦੇ ਵਿੱਚੋਂ ਗੰਦਗੀ ਸਾਫ਼ ਹੋ ਜਾਂਦੀ ਹੈ, ਬਿਮਾਰੀਆਂ ਨਿਕਲ ਜਾਂਦੀਆਂ ਨੇ। ਤਾਂ ਮਹਾਰਾਜ ਕਹਿੰਦੇ ਨੇ ਸਾਧ ਸੰਗਤ ਦੀ ਵੱਧ ਤੋਂ ਵੱਧ ਸੇਵਾ ਕਰਨ ਦੇ ਨਾਲ ਬੜੇ ਵੱਡੇ ਫਾਇਦੇ ਹੁੰਦੇ ਨੇ। ਗੁਰੂ ਘਰ ਉੱਤੇ ਜਿੰਨਾ ਖਰਚਾ ਹੋ ਜਾਏ ਉਹਦੇ ਬਾਰੇ ਅੱਜ ਦਾ ਸਿੱਖ ਸੋਚਣ ਲੱਗ ਜਾਂਦਾ, ਸੋਚਿਆ ਨਾ ਕਰੋ, ਸੇਵਾ ਕਰਿਆ ਕਰੋ। ਆਓ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਕਹਿੰਦੇ ਨੇ ਕੀ ਕਰਮ ਕਰਨਾ ਹੈ, ਅਰਪ ਸਾਧ ਕਹੋ ਆਪਣਾ ਜੀਓ। ਕਹਿੰਦੇ ਆਪਣਾ ਜੀਵ ਆਤਮਾ ਸਾਧੂ ਨੂੰ ਅਰਪਣ ਕਰਦੇ ਰੱਬ ਦੇ ਪਿਆਰਿਆਂ ਨੂੰ, ਕਿਉਂਕਿ ਅਣਖ ਵਿਘਨ ਤੇ ਸਾਧੂ ਰੱਖ ਹੈ, ਹਰ ਗੁਣ ਗਾਏ ਅੰਮ੍ਰਿਤ ਰਸ ਚੱਖ। ਹਰੀ ਦੇ ਗੁਣਾਂ ਨੂੰ ਗਾ ਕੇ ਅੰਮ੍ਰਿਤ ਰਸ ਨੂੰ ਚੱਖਦੇ ਨੇ ਆਪ ਤੇ ਦੂਜਿਆਂ ਨੂੰ ਚਖਾਉਂਦੇ ਨੇ। ਓਟ ਗਹੀ ਸੰਤ ਹੈ ਦਰ ਆਇਆ, ਜਦੋਂ ਸੰਤਾਂ ਦੇ ਦਰ ਤੇ ਆਇਆ ਓਟ ਪਕੜੀ ਰੱਬ ਦੇ ਪਿਆਰਿਆਂ ਦੀ, ਸਰਬ ਸੁਖ ਨਾਨਕ ਤੇ ਪਾਇਆ, ਉਥੋਂ ਆ ਕੇ ਸਾਰੇ ਹੀ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ। ਸ਼ਰਧਾ ਦੀ ਵਿਸ਼ਵਾਸ ਦੀ ਗੱਲ ਹੈ, ਜਿਨ੍ਹਾਂ ਨੇ ਵੀ ਵਿਸ਼ਵਾਸ ਕੀਤਾ ਮਹਾਰਾਜ ਜੀ ਤੇ। ਮ੍ਰਿਤਕ ਕੌ ਜੀ ਵਾਲ ਨਹਾਰ, ਭੁੱਖੇ ਕੌ ਦੇਵਤ ਆਧਾਰ। ਮਰੇ ਹੋਏ ਬੰਦੇ ਨੂੰ ਜਿਉਂਦੇ ਕਰਨ ਵਾਲੇ ਸੱਚੇ ਪਾਤਸ਼ਾਹ, ਕੋਈ ਮ੍ਰਿਤਕ ਪ੍ਰਾਣੀ ਹੋਵੇ, ਬੜਿਆਂ ਨੂੰ ਜਿਉਂਦੇ ਕੀਤਾ, ਭੁੱਖਿਆਂ ਨੂੰ ਭੋਜਨ ਦਾ ਆਸਰਾ ਦੇਣ ਵਾਲੇ ਨੇ। ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ, ਸਾਰੇ ਖਜ਼ਾਨੇ ਰੱਬ ਦੀ ਦ੍ਰਿਸ਼ਟੀ ਵਿਚ ਨੇ। ਧਰਤੀ ਦੇ ਥੱਲੇ ਕਿੱਥੇ ਕਿੱਥੇ ਖਜ਼ਾਨੇ ਨੇ ਰੱਬ ਨੂੰ ਪਤਾ ਨਹੀਂ, ਸਾਰੇ ਹੀ ਪਤਾ। ਮਹਾਰਾਜ ਫਿਰ ਸਾਨੂੰ ਦੇ ਦਿਓ। ਮਹਾਰਾਜ ਮੈਂ ਕਹਿੰਦੇ ਮੈਂ ਦੇ ਨਹੀਂ ਤੈਨੂੰ ਸਕਦਾ, ਕਿਉਂ? ਪੁਰਬ ਲਿਖੇ ਕਾ ਲਹਿਣਾ ਪਾਏ, ਜਿਹੜਾ ਤੂੰ ਪਿਛਲੇ ਜਨਮ ਚ ਦਾਨ ਕੀਤਾ ਤੈਨੂੰ ਮੈਂ ਓਨਾ ਹੀ ਦੇ ਸਕਦਾ, ਉਹ ਤੋਂ ਵੱਧ ਨਹੀਂ ਦੇ ਸਕਦਾ। ਜਦ ਤਾਂ ਤੈਨੂੰ ਕਹਿੰਦੇ ਸੀ ਦਾਨ ਪੁੰਨ ਕਰ ਲੈ, ਉਹਦਾ ਤੂੰ ਆਪਣੇ ਨੋਟ ਹੀ ਲਗੋ ਲੈਂਦਾ ਸੀ। ਦਾਨ ਦਾ ਇਹ ਫਾਇਦਾ ਹੁੰਦਾ, ਦਾਨ ਕਦੇ ਮਰਦਾ ਨਹੀਂ, ਦਿੱਤਾ ਹੋਇਆ ਦਾਨ ਮਿਲ ਜਾਂਦਾ। ਸੋ ਮਹਾਰਾਜ ਕਹਿੰਦੇ ਖਜ਼ਾਨੇ ਤਾਂ ਮੈਨੂੰ ਸਾਰੇ ਹੀ ਪਤਾ ਨੇ, ਕਿੱਥੇ ਕਿੱਥੇ ਕੀ ਪਿਆ, ਕਿਹੜੀ ਗੱਲ ਭੁੱਲੀ ਹੋਈ ਹੈ। ਮਹਾਤਮਾ ਨੂੰ ਕੋਈ ਭੁੱਲਿਆ ਹੁੰਦਾ ਵੀ ਇੱਥੇ ਕਿੰਨੇ ਪੈਸੇ ਪਏ ਨੇ, ਫਲਾਣੇ ਥਾਂ ਕਿੰਨੇ ਪੈਸੇ ਪਏ ਨੇ, ਕਿੱਥੇ ਹੀਰੇ ਮੋਤੀ ਪਏ ਨੇ। ਸੋ ਇਸ ਕਰਕੇ, ਪਰ ਉਹ ਚੀਜ਼ ਆਪਣੇ ਕਰਮਾਂ ਚ ਨਾ ਹੋਣ ਕਰਕੇ ਆਪਾਂ ਨੂੰ ਮਿਲ ਨਹੀਂ ਸਕਦੀ। ਜਿੰਨੇ ਕਰਮਾਂ ਚ ਲਿਖੇ ਹੋਏ ਨੇ ਓਨੇ ਹੀ ਮਿਲਦੇ ਨੇ। ਜੇ ਕਿਸੇ ਨੂੰ ਪਤਾ ਵੀ ਲੱਗ ਜੇ ਕਿ ਇੱਥੇ ਮਾਇਆ ਪਈ ਹੈ ਧਰਤੀ ਥੱਲੇ, ਜੇ ਉਹਨੂੰ ਪੱਟਣ ਵੀ ਲੱਗ ਜੇ, ਉਹਨੂੰ ਉੱਥੇ ਦਿਖਦੀ ਹੀ ਨਹੀਂ ਉਹ, ਕਿਉਂ? ਉਹਦੇ ਕਰਮਾਂ ਚ ਹੀ ਹੈ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਹੱਕ ਦੀ ਕਮਾਈ ਖਾ, ਮਿਹਨਤ ਕਰਕੇ ਖਾ, ਪਰਾਲਬਧ ਤੇਰੀ ਤੇਰੇ ਘਰੇ ਆਪੇ ਆ ਜਾਣੀ ਹੈ, ਥਾਂ ਥਾਂ ਨਾ ਭਟਕਦਾ ਫਿਰ। ਖਜ਼ਾਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਨਿਗਾਹ ਚ ਨੇ, ਕਹਿੰਦੇ ਤੈਨੂੰ ਦੇ ਦਿਆਂਗਾ, ਸਿਮਰਨ ਕਰਿਆ ਕਰ, ਬਾਣੀ ਪੜਿਆ ਕਰ, ਖਜ਼ਾਨੇ ਤਾਂ ਤੈਨੂੰ ਮੈਂ ਹੀ ਦੇਣੇ ਨੇ। ਪਰ ਥਾਂ ਥਾਂ ਉੱਤੇ ਭਟਕਦਾ ਫਿਰੇਗਾ, ਫਿਰ ਮਿਲਣਾ ਕੁਛ ਨਹੀਂ ਹੈ। ਸਭ ਕੁਛ ਤਿਸਕਾ ਉਹ ਕਰਨਾ ਯੋਗ, ਸਾਰਾ ਕੁਝ ਉਸੇ ਦਾ ਹੀ ਹੈ ਸ੍ਰਿਸ਼ਟੀ ਵਿਚ, ਉਹੀ ਕਰਨੇ ਨੂੰ ਲਾਇਕ ਹੈ ਹਰੇਕ ਕੰਮ, ਜੋ ਮਰਜ਼ੀ ਕਰ ਸਕਦਾ। ਤੁਰਿਆ ਜਾਂਦਿਆਂ ਪੈਰ ਥੱਲੇ ਆਪਣੇ ਆਪ ਆ ਜਾਂਦਾ ਸਭ ਕੁਛ, ਜੇ ਉਹਨੇ ਦੇਣਾ ਹੋਵੇ ਤਾਂ। ਵਾਹਿਗੁਰੂ ਦੇਣ ਨੂੰ ਕਿਹੜਾ ਦੇਰ ਲਾਉਂਦਾ। ਇਸ ਬਿਨ ਦੂਸਰ ਹੋਆ ਨਾ ਹੋਗ, ਨਾ ਉਹਦੇ ਤੋਂ ਬਿਨਾਂ ਕੋਈ ਹੋਇਆ ਨਾ ਹੋਵੇਗਾ, ਕੋਈ ਨਹੀਂ ਹੋਇਆ। ਜਿਵੇਂ ਵਿਸ਼ਵੰਬਰ ਦਾਸ ਉਹਨਾਂ ਦੀ, ਹਰਗੋਪਾਲ ਵਿਸ਼ਵੰਬਰ ਦਾਸ ਦੀ ਸਾਖੀ ਆਉਂਦੀ ਹੈ, ਹਰਗੋਪਾਲ ਸੋ ਜਿਹੜਾ ਮਹਾਰਾਜ ਕੋਲ ਕੰਘਾ ਤੇ ਕੜਾ ਲੈ ਕੇ ਗਿਆ ਸੀ, ਫਿਰ ਚਮਕੌਰ ਸਾਹਿਬ ਜਾ ਕੇ ਗੁਰਸਿੱਖ ਨੂੰ ਦੇ ਗਿਆ, 1100 ਰੁਪਈਆ ਲੈ ਗਿਆ। ਬਾਅਦ ਵਿਚ ਸਤਿਗੁਰੂ ਨੇ ਇਹੀ ਜੀ ਕਿਰਪਾ ਕਰ ਦਿੱਤੀ ਕਿ ਉਹਨਾਂ ਦੇ ਖੇਤ ਵਿਚੋਂ ਹੀ ਮਟਕਾ ਨਿਕਲ ਆਇਆ, ਫਿਰ ਉਹ ਅਮੀਰ ਹੋ ਗਿਆ। ਸੋ ਮਹਾਰਾਜ ਕਹਿੰਦੇ ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਹੈ, ਬਾਣੀ ਪੜ੍ਹਦਾ ਹੈ, ਮੈਂ ਆਪਣੇ ਆਪ ਹੀ ਕਰ ਦਿੰਦਾ ਕਿਰਪਾ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਸਾਰੀਆਂ ਚੀਜ਼ਾਂ ਮੇਰੇ ਕੋਲ ਹੀ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਮੈਂ ਹੱਥ ਦੀ ਤਲੀ ਤੇ ਰੱਖੀਆਂ ਹੋਈਆਂ, ਮੇਰੇ ਕੋਲ ਖੱਬੇ ਪਾਸੇ ਬੈਠੀ ਆ ਲੱਛਮੀ, ਦਊਂਗਾ ਉਹਨੂੰ ਜਿਹੜਾ ਪੰਜ ਪਾਠ ਸੁਖਮਨੀ ਸਾਹਿਬ ਦੇ ਕਰਕੇ ਆਊਗਾ। ਕਰਕੇ ਆਇਆ ਮਹਾਰਾਜ, ਇੱਕ ਜਪਜੀ ਸਾਹਿਬ ਪੜਿਆ, ਮਹਾਰਾਜ ਕਹਿੰਦੇ ਬਸ ਫਿਰ ਦੋ ਰੋਟੀਆਂ ਖਾ ਮੌਜ ਕਰ, ਇੱਕ ਜਪਜੀ ਸਾਹਿਬ ਦਾ ਪਾਠ, ਪੰਜ ਕਰੇਗਾ ਫਿਰ ਨਾਲ ਦੇਸੀ ਘਿਓ ਦੇ ਦੂੰਗਾ, ਜੇ 50 ਪਾਠ ਕਰੇਗਾ ਫਿਰ ਤੈਨੂੰ ਹੋਰ ਵਧੀਆ ਦੇ ਦੂੰਗਾ, देख तू मेहनत कर गुरु घर दे विच निकम्मे बंदे लई कोई थां नहीं है। जेड़ा बंदा निकम्मा है उन्हूं नहीं मैं दिंदा, मैं तो सिर्फ उसे नूं दिंदा जेड़ा गुरसिख बाणी पढ़दा जेड़ा मेहनत करदा। मेहनत करेगा फिर तू आके आखी मैनू महाराज तुसीं मैनू दित्ता नहीं। महाराज कहिंदे जे तू मेहनत करेगा तो मैं तेरा घर भर देंगा पदार्थां दे नाल। तेग बहादुर सिमरिया घर नौ निध आवै धाए सब थाई हुए सहाय। जे बाणी नहीं पढ़ेगा तू पाठ करने वेले तो रीरी करन लग जाना उहदे ते रोना शुरू कर दिंदा ते जदों मंगने हुंदे पैसे फिर तेरा मूंह खिड़ जांदा। उदों महाराज कहिंदे गुरबाणी दा नितनेम वधा अपना वध तों वध पाठ कर। श्री सुखमनी साहब दे पाठ विच मैं सारा कुछ गृहस्थी लई रख दिता। जे गृहस्थी सुखमनी साहब दा एक पाठ ही रोज प्रेम नाल करी जावे तां उहदे घर कोई कमी नहीं रहिंदी, जिहड़ा ज्यादा करे उहनूं होर बख्शां करदा। इस करके सतगुरु महाराज सच्चे पातशाह कहिंदे ने जप जन सदा सदा दिन रैणी। दिन रात रब दे प्यारे वाहेगुरु जपी जाओ, मूल मंत्र करी जाओ, ये गाने छड़ दिओ सुनने, ये फिल्मा देखनिया छड़ दिओ। थोनू इन्हें कुछ नहीं देना, थोड़े जीवन गाल देने। इन्हां लोकां दा तां बिजनेस है, ये तां सारे उही कट्ठे होए ने जिन्हां दा नाम भी नहीं लै सकते।